ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਰੂਮ ਤੋਂ ਮੈਂ ਜਸਦੀਪ ਕੌਰ ਗਿੱਲ ਤੇ ਹਫ਼ਤੇ ਦੇ ਅਖੀਰਲੇ ਦਿਨ ਤੱਕ ਦੁਨੀਆ ਭਰ ਦੀਆਂ ਕਿਹੜੀਆਂ ਖ਼ਬਰਾਂ ਰਹੀਆਂ ਚਰਚਾ ਦਾ ਵਿਸ਼ਾ, ਆਓ ਸੁਣਦੇ ਹਾਂ। ਪੂਰਾ ਹਫ਼ਤਾ ਦੁਨੀਆ ਭਰ ਦੀਆਂ ਸੁਰਖੀਆਂ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜ਼ਿਕਰ ਆ। ਤਾਂ ਪਹਿਲੀ ਖ਼ਬਰ ਅਮਰੀਕਾ ਤੋਂ, ਜਿੱਥੋਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਨਮ ਉੱਤੇ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲਣ ਦੇ ਅਧਿਕਾਰ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਫੈਡਰਲ ਕੋਰਟ ਦੇ ਇੱਕ ਜੱਜ ਵੱਲੋਂ ਇਸ ਉੱਤੇ ਅਸਥਾਈ ਤੌਰ ਉੱਤੇ ਰੋਕ ਲਗਾ ਦਿੱਤੀ ਗਈ। ਜੱਜ ਵੱਲੋਂ ਇਹ ਫੈਸਲਾ 22 ਸ਼ਹਿਰਾਂ ਤੋਂ ਇਸ ਐਲਾਨ ਦਾ ਵਿਰੋਧ ਜਤਾਏ ਜਾਣ ਤੋਂ ਬਾਅਦ ਆਇਆ। ਉਨ੍ਹਾਂ ਦਲੀਲ ਦਿੱਤੀ ਕਿ US ਦੇ ਸੰਵਿਧਾਨ ਦੀ ਸੋਧ 14ਵੀਂ ਸਪਸ਼ਟ ਤੌਰ ਉੱਤੇ ਸਿਟੀਜ਼ਨਸ਼ਿਪ ਦਾ ਅਧਿਕਾਰ ਦਿੰਦੀ ਹੈ, ਜਿਸ ਨਾਲ US ਦੀ ਧਰਤੀ ਉੱਤੇ ਜਨਮੇ ਬੱਚੇ ਆਪਣੇ ਆਪ ਨਾਗਰਿਕ ਬਣ ਜਾਂਦੇ ਨੇ। ਉਧਰ ਡੋਨਾਲਡ ਟਰੰਪ ਦੇ ਸਮਰਥਕ ਆਪਣੇ ਨਵੇਂ ਸਥਾਪਿਤ ਹੋਏ ਰਾਸ਼ਟਰਪਤੀ ਦੁਆਰਾ ਹਸਤਾਖਰ ਕੀਤੇ ਗਏ ਕਾਰਜਕਾਰੀ ਆਦੇਸ਼ਾਂ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਦਰਅਸਲ ਸਹੁੰ ਚੁੱਕਣ ਤੋਂ 24 ਘੰਟਿਆਂ ਦੇ ਅੰਦਰ ਟਰੰਪ ਵੱਲੋਂ 50 ਕਾਰਜਕਾਰੀ ਆਦੇਸ਼ਾਂ ਉੱਤੇ ਸਾਈਨ ਕੀਤੇ ਗਏ ਸਨ, ਜਿਸ ਵਿੱਚ ਇਮੀਗ੍ਰੇਸ਼ਨ ਨੂੰ ਘਟਾਉਣ ਦਾ ਆਦੇਸ਼ ਵੀ ਸ਼ਾਮਲ ਸੀ। ਹਾਲਾਂਕਿ ਉਸ ਵੱਲੋਂ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਉਹ ਇਸ ਮਹਿੰਗੀ ਨੀਤੀ ਨੂੰ ਕਿਵੇਂ ਲਾਗੂ ਕਰੇਗਾ ਤੇ ਸਟਾਫ ਤੇ ਫੰਡ ਕਿੱਥੋਂ ਆਵੇਗਾ। ਇਸ ਹਫ਼ਤੇ ਦੀ ਇੱਕ ਹੋਰ ਅੰਤਰਰਾਸ਼ਟਰੀ ਖ਼ਬਰ ਵੀ ਚਰਚਾ ਦਾ ਵਿਸ਼ਾ ਬਣੀ, ਜਦੋਂ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਇਜ਼ਰਾਈਲ ਤੇ ਹਮਾਸ ਨੇ ਗਾਜ਼ਾ ਪੱਟੀ ਉੱਤੇ ਹਿੰਸਾ ਨੂੰ ਰੋਕਣ ਦਾ ਐਲਾਨ ਕੀਤਾ, ਪਰ ਅਜੇ ਵੀ ਵੈਸਟ ਬੈਂਕ ਵਿੱਚ ਇਜ਼ਰਾਈਲੀ ਛਾਪੇਮਾਰੀ ਜਾਰੀ ਹੈ। ਇੱਕ ਫਲਸਤੀਨੀ ਅਧਿਕਾਰੀ ਮੁਤਾਬਕ ਹਿੰਸਾ ਦੇ ਚੱਲਦਿਆਂ ਸੈਂਕੜੇ ਲੋਕਾਂ ਨੇ ਘਰ ਛੱਡ ਦਿੱਤਾ। ਜਾਣਕਾਰੀ ਮੁਤਾਬਕ ਇਜ਼ਰਾਈਲ ਨੇ ਗਾਜ਼ਾ ਜੰਗਬੰਦੀ ਦੇ ਲਾਗੂ ਹੋਣ ਤੋਂ ਤੁਰੰਤ ਬਾਅਦ ਫੌਜੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਪੱਛਮੀ ਕੰਢੇ ਵਿੱਚ ਘੱਟੋ ਘੱਟ 10 ਫਲਸਤੀਨੀਆਂ ਨੂੰ ਮਾਰ ਦਿੱਤਾ। ਦੂਜੇ ਪਾਸੇ ਜੰਗਬੰਦੀ ਦੇ ਸਮਝੌਤੇ ਦੇ ਤਹਿਤ ਬੰਦਕਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਰਿਹਾਅ ਕੀਤੇ ਗਏ ਇਜ਼ਰਾਈਲੀ ਬੰਦਕਾਂ ਦੇ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੀ ਰਿਹਾਈ ਨੂੰ ਸੁਰੱਖਿਅਤ ਢੰਗ ਦੇ ਨਾਲ ਨੇਪਰੇ ਚਾੜਨ ਵਿੱਚ ਸਹਿਯੋਗ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਤੇ ਹੁਣ ਰੁਕ ਕਰੀਏ ਆਸਟ੍ਰੇਲੀਆ ਦਾ, ਜਿੱਥੇ ਯਹੂਦੀਆਂ ਵਿਰੁੱਧ ਵੱਧ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਵੱਲੋਂ ਰਾਸ਼ਟਰੀ ਮੰਤਰੀ ਮੰਡਲ ਦੀ ਤਤਕਾਲ ਮੀਟਿੰਗ ਬੁਲਾਈ ਗਈ ਸੀ, ਜਿਸ ਤੋਂ ਬਾਅਦ ਯਹੂਦੀ ਵਿਰੋਧੀ ਵਾਦ ਦਾ ਮੁਕਾਬਲਾ ਕਰਨ ਲਈ ਵਾਧੂ ਯਤਨਾਂ ਦਾ ਐਲਾਨ ਕੀਤਾ ਗਿਆ ਸੀ। ਆਸਟ੍ਰੇਲੀਆ ਦਿਵਸ ਨੇੜੇ ਆ ਰਿਹਾ ਹੈ ਤੇ ਬਹੁਤ ਸਾਰੇ ਪ੍ਰਮੁੱਖ ਆਦਿਵਾਸੀ ਆਸਟ੍ਰੇਲੀਅਨ ਤੇ ਨੇਤਾ ਆਸਟ੍ਰੇਲੀਆ ਦਿਵਸ ਦੀ ਤਰੀਕ 26 ਜਨਵਰੀ ਤੋਂ ਬਦਲ ਕੇ ਕੁਝ ਹੋਰ ਰੱਖੇ ਜਾਣ ਦੇ ਲਈ ਪਟੀਸ਼ਨ ਦਾ ਸਮਰਥਨ ਕਰ ਰਹੇ ਨੇ। ਲੌਂਗ ਵੀਕਐਂਡ ਆ ਰਿਹਾ ਹੈ, ਜਿਸ ਦੇ ਚੱਲਦਿਆਂ ਸੁਰੱਖਿਆ ਮਾਹਰ ਆਸਟ੍ਰੇਲੀਅਨਸ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਜਲ ਮਾਰਗਾਂ ਤੇ ਪੂਲ ਦੇ ਨੇੜੇ ਸਾਵਧਾਨ ਰਹਿਣ ਦੀ ਚੇਤਾਵਨੀ ਦੇ ਰਹੇ ਨੇ। ਦਰਅਸਲ ਇੱਕ ਨਵੀਂ ਖੋਜ ਦਰਸਾਉਂਦੀ ਹੈ ਕਿ 26 ਜਨਵਰੀ ਦੀ ਜਨਤਕ ਛੁੱਟੀ ਦੌਰਾਨ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧਿਆ ਹੈ। ਸੋ ਇਸ ਹਫ਼ਤੇ ਭਾਈਚਾਰੇ ਨੂੰ ਇੱਕ ਮੰਦਭਾਗੀ ਤੇ ਨਿਰਾਸ਼ਾਜਨਕ ਘਟਨਾ ਦਾ ਵੀ ਸਾਹਮਣਾ ਕਰਨਾ ਪਿਆ, ਜਦੋਂ ਮੈਲਬਰਨ ਦੇ ਇੱਕ ਪਾਰਕ ਵਿੱਚ ਦੋ ਬੱਚਿਆਂ ਦੇ ਪਿਤਾ 36 ਸਾਲਾ ਅਨਮੋਲ ਬਾਜਵਾ ਦੀ ਲਾਸ਼ ਮਿਲੀ। ਦੱਸ ਦੇਈਏ ਕਿ ਮਾਮਲੇ ਵਿੱਚ ਪੁਲਿਸ ਵੱਲੋਂ 31 ਸਾਲਾ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਫਿਲਹਾਲ ਇਹ ਮਾਮਲਾ ਕੋਰਟ ਵਿੱਚ ਹੈ। ਤੇ ਹਫ਼ਤੇ ਦੇ ਅਖੀਰਲੇ ਦਿਨ ਦੀ ਅਖੀਰਲੀ ਖ਼ਬਰ ਭਾਰਤ ਤੋਂ, ਜਿੱਥੋਂ ਦੇ ਰਾਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਚੱਲ ਰਿਹਾ ਮਹਾਕੁੰਭ 26 ਜਨਵਰੀ ਨੂੰ ਸਮਾਪਤ ਹੋ ਜਾਵੇਗਾ। ਇਸ ਦੌਰਾਨ ਤ੍ਰਿਵੇਣੀ ਸੰਗਮ ਦੇ ਵਿੱਚ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 10 ਕਰੋੜ ਤੋਂ ਵੀ ਪਾਰ ਹੋ ਗਈ। ਲੰਘੇ ਹਫ਼ਤੇ ਦੇ ਵਿੱਚ ਇਸ ਮੇਲੇ ਤੋਂ ਮਾਲਾ ਵੇਚਣ ਵਾਲੀ ਇੱਕ ਕੁੜੀ ਮੋਨਾਲੀਸਾ ਨੇ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰੀਆਂ। ਮੋਨਾਲੀਸਾ ਦੀ ਖੂਬਸੂਰਤੀ ਦੀ ਇੰਨੀ ਚੜ੍ਹਾਈ ਹੋ ਗਈ ਹੈ ਕਿ ਆਖਰ ਉਹ ਤੇ ਉਸਦਾ ਪਰਿਵਾਰ ਫੋਟੋਆਂ ਖਿਚਾਉਣ ਵਾਲੇ ਲੋਕਾਂ ਤੋਂ ਕਾਫ਼ੀ ਜ਼ਿਆਦਾ ਪਰੇਸ਼ਾਨ ਹੋ ਗਿਆ ਹੈ। ਖ਼ਬਰਾਂ ਮੁਤਾਬਕ ਮੋਨਾਲੀਸਾ ਇੰਨੀ ਪਰੇਸ਼ਾਨ ਹੋ ਗਈ ਕਿ ਉਹ ਕੁੰਭ ਮੇਲਾ ਛੱਡ ਕੇ ਵਾਪਸ ਘਰ ਚਲੀ ਗਈ। ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।